ਸਤਿਗੁਰਾਂ ਦੀ ਬਾਣੀ ਸਾਡੇ ਜੀਵਨ ਦਾ ਆਧਾਰ ਬਣੇ। ਗੁਰਬਾਣੀ ਬਿਨਾਂ ਇਹ ਜੀਵਨ ਇਉਂ ਹੈ ਜਿਵੇਂ ਕਿਸੇ ਕੁਸ਼ਤੀ ਦਾ ਜੀਵਨ ਹੁੰਦਾ ਹੈ। ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ। ਜਿਨ੍ਹਾਂ ਦੇ ਤਨਾਂ ਵਿੱਚੋਂ ਸਤਿਗੁਰਾਂ ਦੀ ਬਾਣੀ ਵਿਸਰ ਜਾਂਦੀ ਹੈ, ਉਹ ਪੱਕੇ ਰੋਗੀ ਵਾਂਗੂ ਵਿਰਲਾਪ ਕਰਦੇ ਹਨ। ਸਤਿਗੁਰਾਂ ਦੀ ਬਾਣੀ ਅੰਮ੍ਰਿਤ ਹੈ, ਇਹ ਹੁਮਾਂ ਪੰਖੀ ਦੇ ਖੰਭਾਂ ਦੀ ਨਿਆਈ ਹੈ। ਜਿਵੇਂ ਹੁਮਾਂ ਪੰਖੀ ਦੇ ਖੰਭ ਤੀਰਾਂ ਨੂੰ ਉੱਥੇ ਲੈ ਜਾਂਦੇ ਨੇ ਜਿੱਥੇ ਹੁਮਾਂ ਪੰਛੀ ਰਹਿੰਦਾ ਹੈ, ਇਸੇ ਤਰ੍ਹਾਂ ਇਹ ਗੁਰਬਾਣੀ ਸੱਚਖੰਡ ਤੋਂ ਆਈ ਹੈ। ਨਿਰੰਕਾਰ ਦੇ ਘਰੋਂ ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਜਿਹੜੇ ਇਸ ਬਾਣੀ ਨੂੰ ਪੜ੍ਹਦੇ ਸੁਣਦੇ ਵਿਚਾਰਦੇ ਹਨ, ਇਹ ਬਾਣੀ ਪੜ੍ਹਨ ਵਾਲਿਆਂ ਨੂੰ ਉੱਥੇ ਹੀ ਲੈ ਜਾਂਦੀ ਹੈ ਜਿੱਥੋਂ ਇਹ ਬਾਣੀ ਉਤਰੀ ਹੈ। ਸੋ ਸਤਿਗੁਰੂ ਜੀ ਕਿਰਪਾ ਕਰਨ, ਇਹ ਬਾਣੀ ਸਾਡੇ ਜੀਵਨ ਦਾ ਆਧਾਰ ਬਣੇ। ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ ਹੋ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ। ਗੁਰੂ ਸ਼ਰਨ ਆਉਣ ਤੋਂ ਪਹਿਲਾਂ ਦੀ ਕਥਾ ਹੈ ਕਿ ਜਦੋਂ ਦੁਰਗਾ ਨਾਮਕ ਪੰਡਿਤ ਨੇ ਮਹਾਰਾਜ ਜੀ ਦੇ ਚਰਨਾਂ ਦਾ ਪਦਮ ਪਛਾਣਿਆ ਹੈ, ਕਹਿਣ ਲੱਗਾ ਜੀ ਇਹਦਾ ਫਲ ਆਪ ਜੀ ਨੂੰ ਮਿਲਣਾ ਹੈ। ਹਾਲੇ ਚੇਤੇ ਰੱਖਿਓ ਮੇਰੀ ਦਕਸ਼ਣਾ, ਮੈਂ ਉਦੋਂ ਆਪ ਜੀ ਪਾਸੋਂ ਦਕਸ਼ਣਾ ਲਵਾਂਗਾ। ਹੁਣ ਇਤਨਾ ਹੀ ਕਹਿ ਦਿਓ ਕਿ ਹਾਂ ਜੋ ਮੰਗੇਗਾ ਦੇਵਾਂਗੇ। ਮਹਾਰਾਜ ਜੀ ਕਹਿੰਦੇ ਪੰਡਿਤ ਜੀ ਜੋ ਮੰਗੋਗੇ ਦੇਵਾਂਗੇ। ਉੱਥੇ ਇੱਕ ਸੰਨਿਆਸੀ ਸਤਿਗੁਰੂ ਜੀ ਨੂੰ ਮਿਲਿਆ, ਉਹਦੇ ਨਾਲ ਐਸਾ ਪ੍ਰੇਮ ਪਿਆ, ਗੱਲਾਂ ਬਾਤਾਂ ਬਚਨ ਬਿਲਾਸ ਕਰਦਿਆਂ ਘਰ ਤੱਕ ਆ ਗਏ ਬਸਰ ਕੇ। ਰਾਤ ਦਾ ਸਮਾਂ, ਪ੍ਰਸ਼ਾਦਾ ਛੱਕ ਕੇ ਛੱਤ ਤੇ ਬਿਰਾਜੇ ਹਨ। ਅਚਾਨਕ ਸੰਨਿਆਸੀ ਨੇ ਪੁੱਛ ਲਿਆ ਕਿ ਤੁਹਾਡੇ ਗੁਰੂ ਦਾ ਕੀ ਨਾਮ ਹੈ? ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਹਾਲੇ ਤਾਂ ਮੈਂ ਗੁਰੂ ਦੀ ਭਾਲ ਕਰ ਰਿਹਾ। ਇਹ ਸੁਣਦਿਆਂ ਉਸ ਸੰਨਿਆਸੀ ਨੇ ਮਨ ਵਿੱਚ ਇਕਦਮ ਪਛਤਾਵਾ ਕਰਦਿਆਂ ਆਖਿਆ, ਮੇਰਾ ਤਾਂ ਸਾਰਾ ਕੁਝ ਹੀ ਭ੍ਰਸ਼ਟ ਹੋ ਗਿਆ ਜੋ ਮੈਂ ਜਪ ਤਪ ਵਰਤ ਰੱਖੇ ਸਨ। ਤੁਹਾਡੇ ਵਰਗੇ ਨਗੋਰੇ ਦਾ ਸੰਗ ਕਰਕੇ ਇੰਨੀ ਉਮਰ ਚ ਹਾਲੇ ਤੁਸੀਂ ਨਗੋਰੇ ਹੀ ਤੁਰੇ ਫਿਰਦੇ ਹੋ, ਗੁਰੂ ਨਹੀਂ ਧਾਰਿਆ। ਇਹ ਕਹਿ ਕੇ ਸੰਨਿਆਸੀ ਰਾਤ ਨੂੰ ਹੀ ਉੱਥੋਂ ਵਿਦਾ ਹੋ ਕੇ ਚਲਾ ਗਿਆ। ਪਰ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਮਨ ਵਿੱਚ ਲਿਵ ਲੱਗ ਗਈ ਕਿ ਸਤਿਗੁਰੂ ਜੀ ਤੁਸੀਂ ਤਾਂ ਮੈਨੂੰ ਜਾਣਦੇ ਹੋ, ਮੈਂ ਨਹੀਂ ਜਾਣਦਾ ਤੁਸੀਂ ਕਿੱਥੇ ਹੋ ਕੌਣ ਹੋ, ਕਿਰਪਾ ਕਰੋ ਮੈਂ ਵਿਛੜੇ ਹੋਏ ਨੂੰ ਆਪਣੇ ਨਾਲ ਮਿਲ ਲਓ। ਅਕਾਲ ਪੁਰਖ ਅੱਗੇ ਅਰਦਾਸਾਂ ਕੀਤੀਆਂ, ਮਹਾਰਾਜ ਜੀ ਮੈਨੂੰ ਗੁਰੂ ਨਾਲ ਮੇਲ ਕਰਾਓ, ਮੇਰਾ ਇਹ ਜੀਵਨ ਕਿਤੇ ਗੁਰੂ ਤੋਂ ਬਿਨਾਂ ਹੀ ਇਸੇ ਤਰ੍ਹਾਂ ਨਾ ਬੀਤ ਜਾਵੇ, ਬਿਰਧ ਅਵਸਥਾ ਨੂੰ ਪ੍ਰਾਪਤ ਹੋ ਚੁੱਕਾ ਹਾਂ। ਇਦਾਂ ਰਾਤ ਦਿਨ ਬਿਨਾਂ ਭੋਜਨ ਖਾਧਿਆਂ ਬਿਨਾਂ ਸਵਿਆਂ ਸਤਿਗੁਰੂ ਜੀ ਅਕਾਲ ਪੁਰਖ ਨੂੰ ਬੇਨਤੀਆਂ ਕਰ ਰਹੇ ਨੇ। ਰਾਤ ਦਾ ਸਮਾਂ ਹੈ, ਰਾਤ ਬੀਤ ਗਈ, ਅੰਮ੍ਰਿਤ ਵੇਲਾ ਹੋ ਗਿਆ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਸਪੁੱਤਰੀ ਬੀਬੀ ਅਮਰੋ ਗੁਰੂ ਅਮਰਦਾਸ ਸਾਹਿਬ ਜੀ ਦੇ ਭਤੀਜੇ ਤੋਂ ਵਿਆਹੀ ਹੋਈ ਹੈ। ਅੰਮ੍ਰਿਤ ਵੇਲੇ ਉੱਠਣ ਦੀ ਮਰਿਆਦਾ ਸੀ ਬੀਬੀ ਅਮਰੋ ਦੀ, ਇਸ਼ਨਾਨ ਪਾਨ ਕਰਕੇ ਜਦੋਂ ਮਧਾਣੀ ਪਾ ਕੇ ਦੁੱਧ ਰਿੜਕਣ ਲੱਗੀ ਤਾਂ ਨਾਲ ਨਾਲ ਸਤਿਗੁਰਾਂ ਦੀ ਬਾਣੀ ਪੜ੍ਹ ਰਹੀ ਹੈ। ਉਹਦਾ ਰੋਜ਼ਾਨਾ ਦਾ ਨੇਮ ਸੀ। ਗੁਰਬਾਣੀ ਦੀਆਂ ਪੰਕਤੀਆਂ ਗੁਰੂ ਅਮਰਦਾਸ ਸਾਹਿਬ ਜੀ ਦੇ ਸ਼ਬਦਾਂ ਵਿੱਚ ਪਈਆਂ ਹਨ। ਆਓ ਮਨ ਬਿਰਤੀਆਂ ਇਕਾਗਰ ਕਰਕੇ ਇੱਥੋਂ ਅਗਲੇਰੀ ਕਥਾ ਸਰਵਣ ਕਰੀਏ। ਧੰਨ ਸ੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਹੋਇਆ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਨਿਸ਼ਾਨੀ ਚੰਦ ਤਿਸ ਨਿਸ ਉੱਠ ਸਤ ਗੁਰ ਸਿਮਰ ਮੱਜਨ ਕੋਠਾਨਾ।
ਜਿਸ ਰਾਤ ਸਤਿਗੁਰੂ ਜੀ ਬਿਰਾਜੇ ਹੋਏ ਅਕਾਲ ਪੁਰਖ ਨੂੰ ਅਰਦਾਸਾਂ ਕਰ ਰਹੇ ਨੇ ਮੈਨੂੰ ਗੁਰੂ ਮਿਲੇ, ਉਸੇ ਰਾਤ ਦਾ ਸਮਾਂ ਹੈ, ਅੰਮ੍ਰਿਤ ਵੇਲਾ ਹੋਇਆ। ਬੀਬੀ ਅਮਰੋ ਜੀ ਉੱਠੇ ਨੇ, ਉੱਠ ਕੇ ਇਸ਼ਨਾਨ ਪਾਨ ਕੀਤਾ ਹੈ।
ਪੱਠੇ ਗੁਰੂ ਕੇ ਸ਼ਬਦ ਸ਼ੁਭ ਫਲ ਜਿਨੋ ਮਾਨਾ।
ਬੀਬੀ ਅਮਰੋ ਜੀ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਇਸ਼ਨਾਨ ਕਰ ਹਟਦੇ ਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਦੇ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਬਹੁਤ ਸਾਰੇ ਸ਼ਬਦਾਂ ਦਾ ਪਾਠ ਬੀਬੀ ਅਮਰੋ ਜੀ ਕਰਦੇ ਹਨ, ਜਿਨ੍ਹਾਂ ਪਾਵਨ ਸ਼ਬਦਾਂ ਨੂੰ ਪੜ੍ਹਨ ਦਾ ਬੜਾ ਵੱਡਾ ਮਹਾਤਮ ਤੇ ਪੁੰਨ ਹੈ।
ਕਦੀ ਬਿਲੂਤ ਸਹਿਜ ਸੋ मुख बोलत बानी
नाले बेबी अमरो जी ने मधानी पाई हुई है दुध रिड़क रहे ने और रसना तो सतगुरु सचे पातशाह जी महाराज जी दी पावन बाणी नू बीबी अमरो जी पढ़ रहे हैं।
होए प्रसन्न कर प्रेम सो निज ब्रिति टिकानी
बड़े प्रसन्न होके बड़े प्रेम नाल अपनी ब्रिति नू सतगुरां दे शब्द विच टिका के बीबी अमरो जी शब्द पढ़ रहे ने।
निज कर पर श्री अमर जी चिंता गलतानी
इधर सतगुरु जी अपने घर विच बिराजे हुए सन पर नींद नहीं सी आउंदी अमृत वेले दा समा सी सारी रात जागदे ही बीत गई सी मन विच बहुत वड्डी भारी चिंता है सतगुरां दे
जागे सगली जामनी पुन पुन पछतानी
सारी रात जागदियां बीत गई है मन विच बार बार पछतावा ही करी जांदे है कि मेरी सारी जिंदगी लंघ गई मैनूं हाले तक गुरु नहीं मिलिया मैं बिरध अवस्था नू आप प्राप्त होया मैनू हाले तक गुरु जी नहीं मिले एदा बार बार ही अपने मन च पछतावा करी जांदे हन।
सतगुर दर्शन चितवते बिनती बो पाके
सतगुरु जी दे दर्शना नू बार बार हिरदे च चितवदे ने गुरु अमरदास जी और बार बार बेनतियां करदे ने महाराज कृपा करो मैनू अपने नाल मिल किरत कर्म के विछड़े कर कृपा मिल हो राम चार कुंट दह दिस भ्रमे थक आए प्रभ की शाम तेन दुधै ते बाहरी किता न आवै काम महाराज जी कृपा करो सानू विछड़िया होया नू अपने नल मेल लवो
जाम निसा ते धुन परी सुन मन अभिलाखे
बीबी अमरो जी जदों पैर रात रेंद्या सुबह अमृत वेले बाणी पढ़ रहे ने उना वल्लों चारन कीती गई बाणी दियां पंक्तियां दी धुन शब्द दी धुन सतगुरु श्री गुरु अमरदास साहब जी दे शरवणा विच महाराज जी दे कन्ना विच पई है
सुनन लगे मन रोक के सुंदर गुरबाणी
अपना मन एकदम रोक के उस सुंदर गुरबाणी नू गुरु अमरदास साहब जी बड़े ध्यान नाल सुनन लग पए सारी रात मन च गिणतियां गिणदियां लंघी है चिंता विच कन्ना वे जदो बाणी दी पंक्तियां पईयां ना एकदम मन उधर खिंचया गया बड़े प्रेम नाल मन रोक के गुरु अमरदास साहब सच्चे पातशाह जी बाणी सुनन लगे
चुभत चीत दरवत रिदा रुच जगी मानी
कहिंदे जिहड़ा शब्द सुन रहे ने ना बीबी अमरो जी दी रसना तों उह शब्द दियां पंक्तियां हिरदे नूं विन्नदियां हन जिथे हिरदे नूं विन्नदियां ने उथे मन जेड़ा है वह पंगरदा जा रहा है द्रवीभूत होंदा जा रहा है जिवें गुरु रामदास साहब दे बचन कहे ने ना गुरबाणी सुनत मेरा मन दरवया मन भीना निध कर आवै गो गुरु की बाणी सुनदिया मेरा मन पंगर जांदा द्रव्या का मतलब पिंगर जांदा है द्रवीभूत हो जांदा है एदा गुरु अमरदास साहब जी का हिरदा मन वो द्रवीभूत हो रहा है
तें ते उठोए निकट तें टोटा इक लीना
मन विच एकदम रुचि जाग पई होर सुनन दी ते अपने पलंगे तो सतगुरु जी ना उठ के जिथे बीबी अमरो जी बाणी पढ़ रहे सी अमृत वेला सी ते एक पास ओटे जे च ओले जे च जाके खलो गए वी सामने जावांगे ते धी राणी आ नूह राणी आ ते वेख के ਉਹ ਸ਼ਰਮ ਦੇ ਨਾਲ ਬਾਣੀ ਪੜ੍ਹਨੀ ਬੰਦ ਕਰ ਦੇਗੀ ਇਸ ਕਰਕੇ ਓਟੇ ਵਿੱਚ ਜਾ ਕੇ ਨਾ ਇੱਕ ਪਾਸੇ ਜੀ ਹੋ ਕੇ ਓਲੇ ਵਿੱਚ ਜਾ ਕੇ ਖਲੋ ਗਏ ਸਤਿਗੁਰੂ ਜੀ
ਦੇਖ ਨਾ ਸੁਕਚੇ ਮੋਹੇ ਕੋ ਸ਼ੁਭ ਮਤੀ ਪ੍ਰਬੀਨਾ
ਓਲੇ ਚ ਤਾਂ ਹੋ ਕੇ ਖਲੋ ਗਏ ਕਿ ਬੀਬੀ ਅਮਰੋ ਜੀ ਕਿਤੇ ਮੈਨੂੰ ਵੇਖ ਕੇ ਸ਼ਰਮਿੰਦਾ ਜਾ ਨਾ ਹੋ ਜਾਣ ਵੱਡਿਆਂ ਅੱਗੇ ਜਿਹੜੇ ਛੋਟੇ ਹੁੰਦੇ ਆ ਲਜਾਏ ਮਾਨ ਹੁੰਦੇ ਆ ਤੇ ਉਹ ਸ਼ਰਮ ਖੰਡ ਦੇ ਵਿੱਚ ਰਹਿੰਦੇ ਹੈ ਵੱਡਿਆਂ ਦੀ ਸ਼ਰਮ ਵੱਡਿਆਂ ਦਾ ਭੈ ਇਹ ਹੁੰਦਾ ਸੀ ਸਮਾਜ ਵਿੱਚ ਜਿਹੜਾ ਹੁਣ ਅੱਜ ਦੇ ਵਰਤਮਾਨ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਘਟ ਗਿਆ ਹੈ ਪਹਿਲੇ ਬਹੁਤ ਜ਼ਿਆਦਾ ਸੀ ਕਿ ਵੱਡਿਆਂ ਦੀ ਲਾਜ ਸ਼ਰਮ ਜਿਹੜੀ ਸੀ ਉਹ ਰੱਖੀ ਜਾਂਦੀ ਸੀ ਹੁਣ ਤਾਂ ਉਹ ਲਾਜ ਸ਼ਰਮ ਜਿਹੜੀ ਹੈ ਜਿਵੇਂ ਮਹਾਰਾਜ ਜੀ ਦੇ ਬਚਨ ਨਾ ਸ਼ਰਮ ਧਰਮ ਦੋਏ ਛੱਪ ਖਲੋਏ ਕੂੜ ਫੇਰਾ ਪ੍ਰਧਾਨ ਦੇ ਲਾਲੋ। ਕਲਯੁਗ ਵਿੱਚ ਨਾ ਸ਼ਰਮ ਰਹੀ ਹੈ ਤੇ ਨਾ ਧਰਮ ਰਿਹਾ ਹੈ, ਦੋਵੇਂ ਹੀ ਛੱਪ ਗਏ ਨੇ। ਏਦਾਂ ਜਾਪਦਾ ਜਿਵੇਂ ਸ਼ਰਮ ਧਰਮ ਦਾ ਕਾਲ ਹੀ ਪੈ ਗਿਆ ਹੋਵੇ। ਖੈਰ ਮਹਾਰਾਜ ਜੀ ਜਾਣਦੇ ਸਨ ਕਿ ਬੜੇ ਸਮੱਤ ਵਾਲੇ ਨੇ ਬੀਬੀ ਅਮਰੋ ਜੀ, ਪਰਿਵਾਰ ਦਾ ਮੈਂਬਰ ਜੋ ਹੈ, ਤੇ ਜੇ ਅਸੀਂ ਸਾਹਮਣੇ ਗਏ ਤੇ ਉਹਨਾਂ ਨੇ ਸ਼ਰਮ ਕਰਕੇ ਸਾਡੇ ਸਾਹਮਣੇ ਪੜ੍ਹਨੀ ਨਹੀਂ ਹੈ ਬਾਣੀ, ਤੋ ਚੁੱਪ ਕਰ ਜਾਣਗੇ। ਇਸ ਕਰਕੇ ਮਹਾਰਾਜ ਜੀ ਓਹਲੇ ਚ ਜਾ ਕੇ ਖਲੋ ਕੇ ਸੁਣਨ ਲੱਗੇ।
ਛਪੇ ਸੁਨਤ ਗੁਰ ਸ਼ਬਦ ਕੋ ਥਿਤ ਕੇ ਤਕ ਕਾਲਾ।
ਗੁਰੂ ਜੀ ਵਾਹ ਵਾਹ ਸਮੇਂ ਤੱਕ ਜਿੰਨਾ ਚਿਰ ਬੀਬੀ ਅਮਰੋ ਜੀ ਨੇ ਮਧਾਣੀ ਪਾਈ ਉਹ ਬਾਣੀ ਪੜ੍ਹੀ ਜਾਂਦੇ ਨੇ, ਤੇ ਸਤਿਗੁਰੂ ਜੀ ਇੱਕ ਪਾਸੇ ਖਲੋਤੇ ਗੁਰਬਾਣੀ ਸੁਣੀ ਜਾਂਦੇ ਨੇ।
ਪੜਤ ਰਹੀ ਅਮਰੋ ਤਬੇ ਪੁੰਨ ਪਯੋ ਉਜਾਲਾ।
ਬੀਬੀ ਅਮਰੋ ਜੀ ਬਾਣੀ ਪੜ੍ਹੀ ਜਾਂਦੇ, ਸ਼ਬਦ ਇੱਕ ਸਮਾਪਤ ਕਰਦੇ ਦੂਸਰਾ ਸ਼ਬਦ ਪੜ੍ਹਨ ਲੱਗ ਪੈਂਦੇ ਪ੍ਰੇਮ ਚਾ ਕੇ। ਇਹਨੇ ਨੂੰ ਲੋ ਲੱਗ ਗਈ, ਦਿਨ ਚੜ ਗਿਆ।
ਜਾ ਪ੍ਰਭਾਤ ਹੋਈ ਪਿਕੀ ਤਬ ਨਿਕਟ ਸਿਦਾਰਾ।
ਜਦੋਂ ਲੋ ਲੱਗ ਗਈ, ਦਿਨ ਚੜ ਗਿਆ, ਫਿਰ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਬੀਬੀ ਅਮਰੋ ਜੀ ਦੇ ਕੋਲ ਗਏ।
ਗੂਜਨ ਲਾਗਿਓ ਸ਼ਬਦ ਏ ਕਿਸ ਪਾਤੀ ਉਚਾਰਾ।
ਜਾ ਕੇ ਪੁੱਛਣ ਲੱਗੇ, ਹੇ ਪੁੱਤਰੀ ਅਮਰੋ, ਬੇਟਾ ਦੱਸ ਜਿਹੜੇ ਸ਼ਬਦ ਤੈਂ ਪੜ੍ਹ ਰਹੀ ਸੀ ਇਹ ਸ਼ਬਦ ਕਿਸ ਦੇ ਉਚਾਰਨ ਕੀਤੇ ਹੋਏ ਨੇ।
ਹੇ ਪੁੱਤਰੀ ਅਬ ਫੇਰ ਪੜ ਮੁਝ ਦਿਓ ਸੁਣਾਈ।
ਹੇ ਬੇਟਾ, ਜਿਹੜਾ ਸ਼ਬਦ ਤੂੰ ਹੁਣੇ ਸਮਾਪਤ ਕੀਤਾ ਇੱਕ ਵਾਰੀ ਮੈਨੂੰ ਫੇਰ ਪੜ੍ਹ ਕੇ ਸੁਣਾ। ਮੇਰਾ ਮਨ ਕਰਦਾ ਵੀ ਇਹਨਾਂ ਸ਼ਬਦਾਂ ਨੂੰ ਮੈਂ ਬਾਰ ਬਾਰ ਸੁਣੀ ਜਾਵਾਂ।
ਮਰਿਓ ਹੁਤੋ ਮੈਂ ਸੁਦਾ ਕੀ ਬੂੰਦੇ ਮੁਖ ਪਾਈ।
ਬੇਟਾ ਇਹ ਬਾਣੀ ਇਉਂ ਸਮਝ ਲੈ ਮੇਰੇ ਵਾਸਤੇ ਕਿ ਮੈਂ ਤਾਂ ਮੁਰਦਾ ਬਣਿਆ ਪਿਆ ਸੀ ਤੇ ਬਾਣੀ ਦੀਆਂ ਇਹ ਪੰਗਤੀਆਂ ਮੇਰੇ ਮੁਖ ਵਿੱਚ ਮੁਰਦੇ ਦੇ ਮੂੰਹ ਵਿੱਚ ਅੰਮ੍ਰਿਤ ਦੀਆਂ ਬੂੰਦਾਂ ਵਾਂਗੂ ਪੈ ਗਈਆਂ ਨੇ। ਮੈਨੂੰ ਮੁਰਦੇ ਨੂੰ ਜਿੰਦ ਪ੍ਰਾਪਤ ਹੋ ਗਈ ਆ, ਮੁਰਦੇ ਚ ਜਾਨ ਪੈ ਗਈ ਹੈ।
ਕਰਿਓ ਜੀਵਾਵਨ ਸੁਖ ਦਿਓ ਇਹ ਵੱਡੇ ਉਪਕਾਰਾ।
ਅਮਰੋ ਤੇਰਾ ਇਹ ਬੜਾ ਵੱਡਾ ਉਪਕਾਰ ਹੋਇਆ ਮੇਰੇ ਤੇ ਕਿ ਤੂੰ ਇਹ ਅੰਮ੍ਰਿਤ ਰੂਪੀ ਬਾਣੀ ਸਰਵਣ ਕਰਾ ਕੇ ਮੈਨੂੰ ਮਰੇ ਨੂੰ ਜਵਾ ਦਿੱਤਾ ਹੈ, ਇਹ ਤੇਰਾ ਮੇਰੇ ਤੇ ਬੜਾ ਵੱਡਾ ਪਰ ਉਪਕਾਰ ਹੈ।
ਸੁਣਿਆ ਮਰੋ ਸੁਖ ਚਿਤ ਕੁਛਕ ਗੁਰ ਸ਼ਬਦ ਉਚਾਰਾ।
ਬੀਬੀ ਅਮਰੋ ਜੀ ਨੇ ਜਦੋਂ ਆਪਣੇ ਸਹੁਰਾ ਸਾਹਿਬ ਯਾਨੀ ਕਿ ਸਤਿਗੁਰੂ ਜੀ ਨੂੰ ਵੇਖਿਆ ਤੇ ਸੀਸ ਨੀਵਾਂ ਕਰਕੇ ਖਲੋ ਗਏ। ਮਨ ਚ ਥੋੜੀ ਜੀ ਲਾਜ ਵੀ ਆਈ ਹੈ ਸਤਿਗੁਰਾਂ ਦੀ, ਪਰ ਪਿਤਾ ਦਾ ਹੁਕਮ ਹੈ ਇਸ ਕਰਕੇ ਸਤਿਗੁਰੂ ਜੀ ਦੇ ਪਾਵਨ ਸ਼ਬਦ ਨੂੰ ਬੀਬੀ ਅਮਰੋ ਜੀ ਥੋੜੀ ਜੀ ਲਾਜ ਦੇ ਨਾਲ ਧੀਮੀ ਆਵਾਜ਼ ਦੇ ਵਿੱਚ ਬੋਲ ਕੇ ਸੁਣਾਉਂਦੇ ਹਨ।
ਸ੍ਰੀ ਮੁਖ
ਕਿਹੜਾ ਸ਼ਬਦ ਸੀ ਖਾਲਸਾ ਜੀ, ਉਹ ਜਿਹੜਾ ਬੀਬੀ ਅਮਰੋ ਜੀ ਨੇ ਆਪਣੀ ਰਸਨਾ ਤੋਂ ਪੜ੍ਹਿਆ ਔਰ ਸਤਿਗੁਰੂ ਜੀ ਨੇ ਸੁਣਿਆ ਹੈ, ਸੁਣੋ ਜੀ।
ਮਾਰੂ ਮਹੱਲਾ ਪਹਿਲਾ ਘਰ ਪਹਿਲਾ ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਏ ਲੇਖ ਪਏ।
ਮਾਰੂ ਰਾਗ ਹੈ, ਮਾਰੂ ਰਾਗ ਵਿੱਚ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਗਿਆ ਸ਼ਬਦ ਹੈ, ਪਹਿਲੇ ਘਰ ਸੁਰਤਾਲ ਵਿੱਚ ਗਾਉਣਾ। ਸ਼ਬਦ ਉਚਾਰਨ ਕੀਤਾ, ਸ਼ਬਦ ਦੀਆਂ ਪੰਕਤੀਆਂ ਹਨ, ਕਰਨੀ ਕਾਗਦ ਮਨ ਮਸਵਾਣੀ, ਜਿਹੜੀ ਕਰਨੀ ਆ ਨਾ ਮਨੁੱਖ ਦੀ, ਤੇ ਇਉਂ ਸਮਝ ਲਓ ਵੀ ਇਹ ਕਾਗਜ ਹੈ। ਕਰਨੀ ਜੋ ਵੀ ਅਸੀਂ ਕਰ ਰਹੇ ਹਾਂ, ਜਿਹਨਾਂ ਨੂੰ ਆਪਾਂ ਕਰਮ ਕਹਿੰਦੇ ਹਾਂ, ਕਰਮ ਜਿਹੜੇ ਵੀ ਕਰਮ ਕਰ ਰਹੇ, ਚਾਹੇ ਉਹ ਵੇਖਣ ਦਾ ਕਰਮ ਹੈ, ਸੁਣਨ ਦਾ ਕਰਮ ਹੈ, ਬੋਲਣ ਦਾ ਕਰਮ ਹੈ, ਹੱਥਾਂ ਦੇ ਕਰਮ ਨੇ, ਪੈਰਾਂ ਦੇ ਕਰਮ ਨੇ, ਕਰਮ ਇੰਦਰੀਆਂ ਨੇ ਸਾਡੀਆਂ, ਤੇ ਕਰਮ ਇੰਦਰੀਆਂ ਨੇ ਤਾਂ ਕਰਮ ਕਰਨੇ ਹੀ ਹਨ। ਜੋ ਜੋ ਅਸੀਂ ਕਰ ਰਹੇ ਹਾਂ ਉਹ ਸਾਰੀ ਕਰਨੀ ਹੈ ਕਾਗਜ਼, ਕਰਨੀ ਕਾਗਜ਼ ਮਨ ਮਸਵਾਣੀ, ਜਿਹੜਾ ਸਾਡਾ ਮਨ ਹੈ ਇਹ ਸ਼ਾਹੀ ਹੈ, ਜੋ ਅਸੀਂ ਕਰ ਰਹੇ ਹਾਂ ਉਹ ਸਾਡੇ ਮਨ ਦੇ ਸ਼ਾਹੀ ਦੇ ਨਾਲ ਲਿਖਿਆ ਜਾ ਰਿਹਾ, ਮਨ ਸ਼ਾਹੀ ਹੈ, ਕਿਉਂਕਿ ਜੋ ਵੀ ਅਸੀਂ ਕਰ ਰਹੇ ਹਾਂ, ਚਾਹੇ ਜੋ ਅਸੀਂ ਸੋਚ ਰਹੇ ਹਾਂ ਵੇਖ ਰਹੇ ਹਾਂ, ਉਹ ਉਹ ਸਾਰਾ ਕੁਝ ਸਾਡੇ ਮਨ ਵਿੱਚ ਛਾਪ ਰਿਹਾ, ਜਿਹਨੂੰ ਕਹਿੰਦੇ ਆ ਅਰਧ ਜਿਹੜਾ ਅਵਚੇਤਨ ਮਨ ਹੈ ਨਾ ਸਾਡਾ, ਸਭ ਕੁਝ ਉਹਦੇ ਚ ਜਮਾ ਹੁੰਦਾ ਚੱਲਿਆ ਜਾਂਦਾ, ਇੱਕ ਜਨਮ ਦਾ, ਦੂਜੇ ਜਨਮ ਦਾ, ਤੀਜੇ ਜਨਮ ਦਾ, ਏਦਾਂ ਉਹਦਾ ਡਾਟਾ ਇੰਨਾ ਵੱਡਾ ਹੈ ਵੀ ਉਹਨੂੰ ਮਾਪਿਆ ਨਹੀਂ ਜਾ ਸਕਦਾ ਵੀ ਕਿੰਨੀ ਕੁ ਉਹਦੀ ਮੈਮਰੀ ਹੈ ਜਿਹੜਾ ਉਹਦੇ ਵਿੱਚ ਸਭ ਕੁਝ ਛਪਦਾ ਚੱਲਿਆ ਜਾ ਰਿਹਾ ਜੋ ਜੋ ਅਸੀਂ ਕਰ ਰਹੇ। ਇਸ ਕਰਕੇ ਪਾਤਸ਼ਾਹ ਨੇ ਕਿਹਾ ਮਨ ਮਸਵਾਣੀ, ਮਨ ਸ਼ਾਹੀ ਹੈ। ਔਰ ਬੁਰਾ ਭਲਾ ਦੋਏ ਲੇਖ ਪਏ, ਚਾਹੇ ਬੁਰਾ ਕਰਮ ਹੈ ਤੇ ਚਾਹੇ ਉਹ ਭਲੇ ਕਰਮ ਨੇ ਜੋ ਵੀ ਅਸੀਂ ਕਰ ਰਹੇ ਹਾਂ, ਬੁਰੇ ਦੇ ਭਲੇ, ਇਹ ਦੋਹਾਂ ਦਾ ਲੇਖ ਪਈ ਜਾਣਾ ਨਾਲ ਨਾਲ, ਇਹ ਲਿਖਤ ਹੋ ਰਹੀ ਹੈ। ਸ਼ਾਹੀ ਮਨ ਹੈ, ਕਾਗਜ਼ ਕਰਨੀ ਹੈ, ਔਰ ਜਿਹੜਾ ਬੁਰਾ ਤੇ ਭਲਾ ਕਰਮ ਹੈ ਇਹ ਲੇਖ ਲਿਖੇ ਜਾ ਰਹੇ ਨੇ ਉੱਤੇ। ਹਾਂਜੀ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀ ਹੈ, ਤੋ ਗੁਣ ਨਾਈ ਅੰਤ ਹਰੇ। ਬੇਨਤੀ ਕਰਦਿਆਂ ਕਹਿੰਦੇ ਹੇ ਵਾਹਿਗੁਰੂ, ਜਿਹੋ ਜਿਹੋ ਜੀ ਕਿਰਤ ਤੇ ਤੁਸੀਂ ਸਾਨੂੰ ਚਲਾਉਂਦੇ ਹੋ ਅਸੀਂ ਤਿਵੇਂ ਚੱਲਦੇ ਹਾਂ, ਜਿਹੋ ਜਿਹੋ ਜੀ ਕਿਰਤ ਵਿੱਚ ਤੁਸੀਂ ਚਲਾਉਂਦੇ ਹੋ ਅਸੀਂ ਚੱਲਦੇ ਹਾਂ। ਤੋ ਗੁਣ ਨਾਹੀ ਅੰਤ ਹਰੇ, ਹੇ ਪ੍ਰਭੂ ਤੇਰੇ ਗੁਣਾਂ ਦਾ ਅੰਤ ਨਹੀਂ ਹੈ ਕਿ ਤੂੰ ਕਿਤਨੇ ਕੁ ਗੁਣਾਂ ਦਾ ਮਾਲਕ ਹੈ, ਤੇਰੇ ਗੁਣਾਂ ਦਾ ਅੰਤ ਨਹੀਂ ਹੈ। ਜਿਹੋ ਜੀ ਕਰਨੀ ਤੁਸੀਂ ਸਾਡੇ ਕੋਲੋਂ ਕਰਾਉਂਦੇ ਜੇ ਤੈਸੀ ਕਰਨੀ ਅਸੀਂ ਕਰ ਰਹੇ ਹਾਂ।
ਚਿਤ ਚੇਤਸ ਕੀ ਨਹੀਂ ਬਾਵਰਿਆ,
ਉਹ ਬਾਵਰਿਆ ਪਾਗਲ ਬੌਰੇ ਹੋਏ ਫਾਵੇ ਹੋਏ ਬੰਦੇ, ਉਸ ਰੱਬ ਨੂੰ ਕਿਉਂ ਨਹੀਂ ਚੇਤਦਾ, ਉਹਨੂੰ ਕਿਉਂ ਨਹੀਂ ਯਾਦ ਕਰਦਾ, ਉਸ ਨਿਰੰਕਾਰ ਦਾ ਚਿੰਤਨ ਕਿਉਂ ਨਹੀਂ ਕਰਦਾ। ਹਾਂਜੀ,
ਹਰ ਬਿਸਰਤ ਤੇਰੇ ਗੁਣ ਗਲਿਆ,
ਜਦੋਂ ਤੈਨੂੰ ਹਰੀ ਬਿਸਰੇਗਾ ਤੇ ਤੇਰੇ ਸਾਰੇ ਗੁਣ ਗਲ ਜਾਣਗੇ। ਰੋਜ਼ਾ ਰਾਤ ਸਾਹਿਬ ਚ ਵੀ ਤੁਸੀਂ ਪੜ੍ਹਦੇ ਹੋ ਨਾ, ਹਰ ਬਿਸਰਤ ਤੇਰੇ ਗੁਣ ਗਲਿਆ, ਹਰੀ ਜਦੋਂ ਵਿਸਰੇਗਾ ਤਾਂ ਤੇਰੇ ਸਾਰੇ ਹੀ ਗੁਣ ਗਲ ਜਾਣਗੇ। ਗਲ ਜਾਣ ਦਾ ਮਤਲਬ ਹੁੰਦਾ ਵੀ ਖਤਮ ਹੋ ਜਾਣਗੇ, ਨਸ਼ਟ ਹੋ ਜਾਣਗੇ। ਜਦੋਂ ਤੱਕ ਪਰਮੇਸ਼ਰ ਚੇਤੇ ਰਹੇਗਾ ਉਦੋਂ ਤੱਕ ਗੁਣ ਵੀ ਹਿਰਦੇ ਚ ਰਹਿਣਗੇ। ਜਦੋਂ ਹਰੀ ਵਿਸਰੇਗਾ, ਤੂੰ ਭਾਵੇਂ ਗੁਣਵਾਨ ਵੀ ਹੋਵੇਂ, ਤੇਰੇ ਉਹੀ ਗੁਣ ਹੌਲੇ ਹੌਲੇ ਕਰਕੇ ਬਦਬੂਦਾਰ ਹੋ ਜਾਣਗੇ, ਕਿਉਂਕਿ ਗਲ ਜੋ ਜਾਣਗੇ, ਜਦੋਂ ਗਲਣਗੇ ਤੇ ਬਦਬੂ ਬਾਹਰਨਗੇ। ਹਰੀ ਨੂੰ ਵਿਸਾਰ ਕੇ ਜਿਹੜੇ ਤੇਰੇ ਗੁਣ ਨੇ ਉਹਨਾਂ ਗੁਣਾਂ ਚੋਂ ਹੰਕਾਰ ਦੀ ਮੁਸ਼ਕ ਆਉਣ ਲੱਗ ਪਏਗੀ, ਹੰਕਾਰ ਸਾਹਿਤ ਉਹ ਗਲ ਜਾਣਗੇ ਵੀ ਮੇਰੇ ਕੋਲ ਗੁਣ ਨੇ। ਇਸ ਕਰਕੇ ਪਾਤਸ਼ਾਹ ਕਹਿੰਦੇ ਜਦੋਂ ਹਰੀ ਵਿਸਰੇਗਾ ਤਾਂ ਤੇਰੇ ਗੁਣ ਗਲ ਜਾਣਗੇ।
ਰਹਾਉ ਜਾਲੀ ਰਹਿਣ ਜਾਲ ਦਿਨ ਹੂਆ, ਜੇਤੀ ਕੜੀ ਪਾਈ ਤੇਤੀ।
ਜਾਲੀ ਦਾ ਮਤਲਬ ਹੁੰਦਾ ਜਾਲ। ਪਾਤਸ਼ਾਹ ਕਹਿੰਦੇ ਆ ਜਿਹੜੀ ਰਾਤ ਹੈ ਇਹ ਵੀ ਜਾਲ ਹੈ, ਜਿਵੇਂ ਜਾਲ ਨਹੀਂ ਪਾਇਆ ਹੁੰਦਾ ਕਿਸੇ ਬਦਕ ਨੇ ਪੰਛੀ ਫੜਨ ਵਾਸਤੇ। ਕਹਿੰਦੇ ਏਦਾਂ ਸਮਝ ਲਓ ਵੀ ਇਹ ਵੀ ਰਾਤ ਜਿਹੜੀ ਹੈ ਜਾਲ ਹੈ, ਜਿਹੜਾ ਦਿਨ ਹੈ ਇਹ ਵੀ ਜਾਲ ਹੀ ਹੋ ਗਿਆ। ਰਾਤ ਵੀ ਜਾਲ ਹੈ ਤੇ ਦਿਨ ਵੀ ਜਾਲ ਹੋ ਗਿਆ, ਜਿੰਨੀਆਂ ਘੜੀਆਂ ਨੇ ਇਹ ਸਭ ਫਾਹੀਆਂ ਬਣ ਗਈਆਂ ਨੇ ਜੀਵ ਨੂੰ ਫਸਾਉਣ ਵਾਲੀਆਂ, ਇਹ ਜਿਵੇਂ ਫਾਹੀਆਂ ਹੁੰਦੀਆਂ। ਕਹਿੰਦੇ ਜਿੰਨੀਆਂ ਘੜੀਆਂ ਨੇ ਇਹ ਘੜੀਆਂ ਮਾਨੋ ਫਾਹੀਆਂ ਬਣ ਗਈਆਂ, ਜੀਵ ਨੂੰ ਫਸਾ ਰਹੀਆਂ ਹਨ।
ਰਸ ਰਸ ਚੋਗ ਚੁਗੇ ਨਿਤ ਫਾਸੇ, ਛੂਟਸ ਮੂੜੇ ਕਵਨ ਗੁਣੀ।
ਇਹ ਜਿਹੜਾ ਜੀਵ ਪੰਛੀ ਬਣ ਕੇ ਰਸ ਲੈ ਕੇ ਸੰਸਾਰ ਦੇ ਵਿਸ਼ਿਆਂ ਦਾ ਚੋਗਾ ਚੁਗਦਾ, ਪਾਇਆ ਮਾਇਆ ਨੇ ਜਾਲ, ਉਹਨੇ ਪਾਇਆ ਰਾਤ ਵੀ ਜਾਲ ਦਿਨ ਵੀ, ਰਾਤ ਵੀ ਫਸਿਆ ਸੁੱਤੇ ਪਿਆ ਲੰਘ ਗਈ, ਦਿਨ ਵੀ ਵਿਕਾਰਾਂ ਦੇ ਵਿੱਚ ਵਿਕਾਰ ਭੋਗਦਿਆਂ ਹੋਇਆ, ਦਿਨ ਵੀ ਜਾਲ ਬਣ ਕੇ ਉਹਨਾਂ ਦੇ ਵਿੱਚ ਹੀ ਫਸਿਆ ਲੰਘ ਗਿਆ, ਘੜੀਆਂ ਵੀ। ਕਹਿੰਦੇ ਪੰਛੀ ਬਣਿਆ ਇਹ ਮਨੁੱਖ, ਰਸ ਲੈ ਕੇ ਸੰਸਾਰ ਦੇ ਪਦਾਰਥਾਂ ਦੇ ਚੋਗੇ ਨੂੰ ਚੁਗਦਾ ਤੇ ਉਸ ਫਾਹੀ ਚ ਫਸ ਜਾਂਦਾ। ਮਹਾਰਾਜ ਜੀ ਕਹਿੰਦੇ ਉਹ ਮੂਰਖ, ਮੂੜੇ ਮੂੜੇ ਕਹਿੰਦੇ ਨੇ ਮੂਰਖ ਨੂੰ, ਉਹ ਮੂਰਖ ਦੱਸ ਕਿਹੜਾ ਗੁਣ ਧਾਰਨ ਕਰੇ ਤੇ ਤੂੰ ਇਸ ਜਾਲਾਂ ਤੋਂ ਇਸ ਫਾਹੀ ਤੋਂ ਛੁੱਟ ਜਾਵੇਂ। ਜਾਂ ਏਦਾਂ ਕਹਿ ਲੋ ਕਿਹਦਾ ਤੇਰੇ ਤੇ ਉਪਕਾਰ ਹੋਵੇ, ਕਿਸ ਦਾ ਤੇਰੇ ਤੇ ਗੁਣੀ ਦਾ ਮਤਲਬ ਪਰ ਉਪਕਾਰ ਹੋਵੇ ਕਿ ਤੂੰ ਇਸ ਫਾਹੀ ਤੋਂ ਛੁੱਟ ਜਾਵੇ।
ਕਾਇਆ ਆਰੁਣ ਮਨ ਵਿੱਚ ਲੋਹਾ ਪੰਚ ਅਗਨ ਤਿਤ ਲਾਗ ਰਹੀ।
ਇਹ ਜਿਹੜੀ ਕਾਇਆ ਇਹ ਹੈ ਆਰਣ, ਆਰਣ ਕਹਿੰਦੇ ਨੇ ਭੱਠੀ ਨੂੰ। ਏਦਾਂ ਸਮਝ ਲੋ ਵੀ ਇਹ ਕਾਇਆ ਹੈ ਭੱਠੀ, ਔਰ ਇਸ ਭੱਠੀ ਵਿੱਚ ਜਿਹੜਾ ਸਾਡਾ ਮਨ ਹੈ ਉਹ ਹੈ ਲੋਹਾ। ਜਿਵੇਂ ਭੱਠੀ ਚ ਲੋਹਾ ਨਹੀਂ ਤਪਦਾ, ਏਦਾਂ ਇਸ ਕਾਇਆ ਵਿੱਚ ਪਿਆ ਸਾਡਾ ਮਨ ਵਿਕਾਰਾਂ ਵਿੱਚ ਤਪ ਰਿਹਾ।
ਕਾਇਆ ਆਰਣ ਮਨ ਵਿੱਚ ਲੋਹਾ ਪੰਚ ਅਗਨ ਤਿਤ ਲਾਗ ਰਹੀ।
ਪੰਜ ਪ੍ਰਕਾਰ ਦੀ ਅੱਗ ਲੱਗੀ ਹੋਈ ਅੰਦਰ, ਜਿਹਦੇ ਚ ਮਨ ਸੜ ਰਿਹਾ ਲੋਹਾ। ਸਰੀਰ ਭੱਠੀ ਬਣਿਆ ਹੋਇਆ, ਮਨ ਲੋਹਾ, ਔਰ ਇਹਦੇ ਵਿੱਚ ਪੰਜਾਂ ਵਿਕਾਰਾਂ ਦੀ ਜਿਹੜੀ ਅੱਗ ਹੈ ਉਹ ਬਲ ਕੇ ਇਸ ਮਨ ਨੂੰ ਸਾੜ ਰਹੀ ਹੈ। ਕਦੇ ਕਾਮ, ਕਦੇ ਕ੍ਰੋਧ, ਕਦੇ ਲੋਭ, ਕਦੇ ਮੋਹ, ਕਦੇ ਹੰਕਾਰ, ਇਹਨਾਂ ਵਿਕਾਰਾਂ ਦੀ ਪੰਜ ਪ੍ਰਕਾਰ ਦੀ ਅੱਗ ਦੇ ਵਿੱਚ ਜੀਵ ਦਾ ਇਹ ਮਨ ਰੂਪੀ ਲੋਹਾ ਇਸ ਕਾਇਆ ਰੂਪੀ ਭੱਠੀ ਵਿੱਚ ਸੜ ਰਿਹਾ, ਭੁਜ ਰਿਹਾ।
ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ ਸੰਨੀ ਚਿੰਤ ਪਈ।
ਕੋਇਲੇ ਪਾਪ ਪੜੇ ਪੜੇ ਯਾਨੀ ਕਿ ਪਾਪਾਂ ਦਾ ਜਿਹੜਾ ਕੋਲਾ ਉਹ ਉੱਤੇ ਪਿਆ ਹੋਇਆ, ਪਾਪ ਜਿਹੜੇ ਨੇ, ਕਿਉਂਕਿ ਜਦੋਂ ਪਾਪ ਆਉਂਦੇ ਆ ਉਦੋਂ ਵਿਕਾਰ ਆਉਂਦੇ ਆ। ਪਾਤਸ਼ਾਹ ਕਹਿੰਦੇ ਜਿਹੜੇ ਪਾਪ ਨੇ ਨਾ ਇਹ ਕੋਲਾ ਪੈ ਰਿਹਾ ਉੱਤੇ, ਇਹ ਮੁੱਕਦਾ ਹੀ ਨਹੀਂ। ਇਹੋ ਜਿਹਾ ਕੋਲਾ ਵੀ ਇਹ ਮੁੱਕਦਾ ਹੀ ਨਹੀਂ, ਪਤਾ ਨੀ ਕਿਹੜੀ ਖਾਨ ਦੇ ਵਿੱਚੋਂ ਨਿਕਲੀ ਆਉਂਦਾ। ਇੱਥੇ ਦੁਨੀਆਂ ਦੀਆਂ ਕੋਲੇ ਦੀਆਂ ਖਾਨਾਂ ਖਾਲੀ ਹੋ ਜਾਂਦੀਆਂ ਨੇ, ਪਰ ਇਹ ਪਾਪਾਂ ਦੇ ਕੋਲਿਆਂ ਦੀ ਖਾਨ ਜਿਹੜੇ ਜੀਵ ਨੇ ਕੀਤੇ ਹੋਏ ਨੇ ਮੁੱਕਦੇ ਹੀ ਨਹੀਂ, ਇਹ ਪਈ ਜਾਂਦੇ ਆ ਉੱਤੇ ਤੇ ਮਨ ਸੜੀ ਜਾਂਦਾ, ਵਿਕਾਰਾਂ ਦੀ ਅੱਗ ਬਲੀ ਜਾਂਦੀ, ਭੜਕੀ ਜਾਂਦੀ। ਜਿਹੜੇ ਕੋਲੇ ਪਾਪ ਰੂਪੀ ਕੋਲੇ ਨੇ ਉਹ ਉੱਤੇ ਪੜੇ ਪੈ ਰਹੇ ਨੇ। ਦੁਬਾਰਾ ਪੜੋ ਜੀ।
ਕੋਇਲੇ ਪਾਪ ਪੜੇ ਤਿਸੇ ਉੱਪਰ ਮਨ ਜਲਿਆ ਸੰਨੀ ਚਿੰਤ ਪਈ।
ਪਾਪਾਂ ਦਾ ਕੋਲਾ ਉੱਤੇ ਪੈ ਰਿਹਾ ਪੜੇ, ਜੇ ਇਹਨੂੰ ਥੋੜਾ ਜਿਹਾ ਖਿੱਚ ਕੇ ਬੋਲੋਗੇ ਪੜੇ ਤੇ ਅਰਥ ਹੀ ਬਦਲ ਜਾਏਗਾ। ਇਸ ਕਰਕੇ ਥੋੜਾ ਜਿਹਾ ਪੋਲੇ ਹੀ ਬੋਲਣਾ, ਪੜੇ ਉੱਤੇ ਪੈਂਦੇ ਹਨ। ਜੇ ਤੁਸੀਂ ਇਹਨੂੰ ਕਹੋਗੇ ਪੜੇ, ਉਹਦਾ ਪੜਨ ਦਾ ਵਾਚਕ ਹੋ ਜਾਏਗਾ, ਇੰਨਾ ਫਰਕ ਪੈ ਜਾਂਦਾ। ਗੁਰਬਾਣੀ ਪਾਤਸ਼ਾਹ ਇੰਨੀ ਅਗਾਧ ਬੋਧ ਹੈ ਸਤਿਗੁਰਾਂ ਦੀ ਬਾਣੀ, ਤਦੇ ਪੜਨ ਤੋਂ ਬਾਅਦ ਅਸੀਂ ਨੋਜਾਨਾ ਅਰਦਾਸ ਕਰਦੇ ਹਾਂ ਗੁਰੂ ਚਰਨਾਂ ਚ, ਮਹਾਰਾਜ ਭੁੱਲਾ ਚੁੱਕਾ ਦਿਖੇ ਮਾਂ ਕਰਿਓ, ਮਾਫੀ ਬਖਸ਼ੇ। ਚਾਹੇ ਅਸੀਂ ਜਿੰਨਾ ਮਰਜ਼ੀ ਯਤਨ ਕਰਕੇ ਸ਼ੁੱਧ ਰੂਪ ਚ ਪੜ੍ਹਨਾ ਚਾਹੀਏ ਨਾ, ਫਿਰ ਵੀ ਸਾਹਿਬ ਦੀ ਯਤਨ ਤਾਂ ਕਰਨਾ ਚਾਹੀਦਾ, ਪਰ ਫਿਰ ਵੀ ਅਗਾਧ ਬੋਧ ਹੈ ਬਾਣੀ ਮਹਾਰਾਜ ਜੀ। ਭੁੱਲ ਚੁੱਕ ਦੀ ਖੇਮਾ ਦੀ ਮੰਗ ਜਿਹੜੀ ਆ ਉਹ ਕਰਨੀ ਕਰਨੀ ਗੁਰੂ ਚਰਨਾਂ ਚ। ਤੋ ਸਤਿਗੁਰੂ ਜੀ ਪਾਤਸ਼ਾਹ ਇੱਥੇ ਕਹਿੰਦੇ ਵੀ ਪਾਪਾਂ ਦਾ ਕੋਲਾ ਉੱਤੇ ਪੈਂਦਾ ਹੈ, ਔਰ ਜਿੱਥੇ ਪਾਪਾਂ ਦਾ ਕੋਲਾ ਪੈਂਦਾ ਹੈ ਉੱਥੇ ਇਸ ਜੀਵ ਦਾ ਮਨ ਉਹਦੇ ਵਿੱਚ ਸੜਦਾ ਹੈ। ਸੰਨੀ ਚਿੰਤ ਪਈ, ਸੰਨੀ ਨਹੀਂ ਹੁੰਦੀ ਜਿਹਦੇ ਨਾਲ ਲੋਹੇ ਨੂੰ ਉਥਲ ਉਥਲ ਕੇ ਉਸ ਅੱਗ ਦੇ ਵਿੱਚ ਤਪਾਉਂਦੇ ਹੈ, ਲੋਹੇ ਦੀ ਸੰਨੀ ਹੁੰਦੀ। ਕਹਿੰਦੇ ਜਿਹੜੀ ਚਿੰਤਾ ਹੈ ਇਹ ਸੰਨੀ ਬਣ ਕੇ ਸਾਡੇ ਉਸ ਮਨ ਰੂਪੀ ਲੋਹੇ ਨੂੰ ਸਾੜ ਰਹੀ ਹੈ। ਚਿੰਤਾ ਰੂਪੀ ਸੰਨੀ ਨੇ ਮਨ ਨੂੰ ਪੜਿਆ ਹੋਇਆ। ਚਿੰਤਾ ਹਮੇਸ਼ਾ ਦੱਸਦੇ ਨੇ ਵਿਦਵਾਨ ਕਿ ਜਦੋਂ ਧਰਤੀ ਦੇ ਉੱਤੇ ਸਾਰੇ ਵਿਕਾਰ ਭੇਜਣੇ ਸੀ ਨਾ, ਤਾਂ ਇੱਕ ਬੰਦੇ ਦੇ ਹੱਥ ਭੇਜੇ, ਫਰਿਸ਼ਤੇ ਦੇ ਹੱਥ, ਉਹਨੂੰ ਇੱਕ ਡੱਬਾ ਦਿੱਤਾ, ਉਹਦੇ ਚ ਸਾਰੇ ਵਿਕਾਰ ਪਾ ਦਿੱਤੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਵਕੀਲੀ, ਚਿੰਤਾ, ਦੁਆਸ਼, ਚੁਗਲੀ, ਸਾਰਾ ਕੁਝ ਉੱਥੇ ਪਾ ਦਿੱਤਾ। ਉਹਨੂੰ ਡੱਬਾ ਦੇ ਕੇ ਫਰਿਸ਼ਤੇ ਨੂੰ ਕਿਹਾ ਦੇਵਤਿਆਂ ਨੇ ਵੀ ਇਹ ਧਰਤੀ ਤੇ ਲੈ ਜਾ, ਪਰ ਇਹ ਖੋਲੀ ਨਾ, ਖੋਲ ਕੇ ਵੇਖੀ ਨਾ ਵੀ ਕੀ ਇਹਦੇ ਚ। ਜੇ ਤਾਂ ਉਦਾਂ ਹੀ ਉਹਨੂੰ ਦੇ ਦਿੰਦੇ ਵੀ ਜਾ ਧਰਤੀ ਤੇ ਲੈ ਜਾ, ਤੇ ਉਹਨੇ ਵੇਖਣਾ ਹੀ ਨਹੀਂ ਸੀ, ਪਰਵਾਹ ਹੀ ਨਹੀਂ ਸੀ ਮੰਨਣੀ। ਦੇਵਤਿਆਂ ਨੇ ਵੀ ਜਾਣ ਬੁੱਝ ਕੇ ਆਖਿਆ ਵੀ ਖੋਲੀ ਨਾ, ਯਾਨੀ ਕਿ ਖੋਲ ਕੇ ਵੇਖੇਗਾ ਫਿਰ ਵੀ ਖਬਰੇ ਕੀ ਹੈ ਵਿੱਚ, ਜਿਹੜਾ ਮੈਨੂੰ ਰੋਕਦੇ ਨੇ ਵੀ ਨਾ ਵੇਖ। ਜਦੋਂ ਕਿਸੇ ਮਨੁੱਖ ਨੂੰ ਕਿਸੇ ਵਸਤੂ ਤੋਂ ਰੋਕਿਆ ਜਾਏ ਵੀ ਨਾ ਕਰੋ, ਉਹ ਖਬਰੇ ਕਹਿੰਦੇ ਪਤਾ ਨੀ ਕੀ ਆ ਵੀ ਰੋਕਦੇ ਕਿਉਂ ਹੈ। ਉਹਨਾਂ ਦੀ ਉਤਸੁਕਤਾ ਵੱਧਦੀ ਹੈ ਉਸ ਪਾਸੇ ਹੋਰ ਕਰਨ। ਉਹਨਾਂ ਨੇ ਜਾਣ ਬੁੱਝ ਕੇ ਆਖਿਆ ਵੀ ਇਹ ਡੱਬਾ ਨਾ ਖੋਲ ਕੇ ਨਾ ਵੇਖੀ ਵੀ ਇਹਦੇ ਚ ਕੀ ਹੈ। ਉਹ ਲੈ ਕੇ ਤੁਰ ਪਿਆ, ਜਦੋਂ ਚੱਲਿਆ ਤੇ ਰਸਤੇ ਵਿੱਚ ਮਨ ਚ ਖਿਆਲ ਆਇਆ ਵੀ ਖਬਰੇ ਇਸ ਡੱਬੇ ਚ ਕੀ ਆ, ਵੀ ਮੈਨੂੰ ਕਿਉਂ ਰੋਕਿਆ ਵੀ ਖੋਲ ਕੇ ਨਹੀਂ ਵੇਖਣਾ। ਹੁਣ ਕਿਹਾ ਵੀ ਦੇਵਤਿਆਂ ਨੇ ਅਸੀਂ ਇਸ ਕਰਕੇ ਥੋੜਾ ਜਿਹਾ ਹੱਠ ਕਰਕੇ ਰੋਕੀ ਰੱਖਿਆ, ਆਪਣੇ ਨੂੰ ਧਰਤੀ ਤੇ ਆ ਗਏ ਰੱਖ ਕੇ ਸਰਾਣੇ। ਰਾਤ ਨੂੰ ਜਦੋਂ ਆਪਣੇ ਆਸਣ ਤੇ ਲੇਟਿਆ ਤੇ ਨੀਂਦ ਕਿੱਥੇ ਆਵੇ, ਖਬਰੇ ਉਸ ਡੱਬੇ ਚ ਕੀ ਹੈ। ਅੱਧੀ ਕੋ ਰਾਤ ਬੀਤੀ ਨਹੀਂ ਰਿਹਾ ਗਿਆ, ਕਹਿੰਦਾ ਵੇਖ ਹੀ ਲੈਣਾ ਮਾੜਾ ਜਿਹਾ ਉੱਤੋਂ ਖੋਲ ਕੇ ਟੱਕਣ ਵੀ ਹੈ ਕੀ ਵਿੱਚ। ਜਦੋਂ ਟੱਕਣ ਖੋਲਿਆ ਤੇ ਇੱਕਦਮ ਉਹਦੇ ਚੋਂ ਵਿਕਾਰ ਨਿਕਲੇ, ਕਾਮ ਨਿਕਲਿਆ, ਕ੍ਰੋਧ ਲੋਭ ਮੋਹ ਹੰਕਾਰ ਸਭ ਨਿਕਲ ਗਏ ਬਾਹਰ ਫੈਲ ਗਏ। ਇੱਕਦਮ ਡਰ ਗਿਆ, ਬੰਦ ਕਰਦਿਆਂ ਕਰਦਿਆਂ ਸਭ ਵਿਕਾਰ ਨਿਕਲ ਗਏ, ਕੱਲੀ ਚਿੰਤਾ ਰਹਿ ਗਈ। ਇਹਨੇ ਨੂੰ ਇਹਨੇ ਡੱਬਾ ਬੰਦ ਕਰ ਦਿੱਤਾ, ਵਿੱਚ ਸਿਰਫ ਚਿੰਤਾ ਰਹਿ ਗਈ ਸੀ, ਬਾਕੀ ਸਭ ਵਿਕਾਰ ਨਿਕਲ ਗਏ। ਇੱਥੋਂ ਸੰਕੇਤ ਹੁੰਦਾ, ਦੁਨੀਆਂ ਚ ਜਿਤਨੇ ਵੀ ਵਿਕਾਰ ਨੇ ਤੁਹਾਨੂੰ ਬਾਹਰੋਂ ਸਤਾਉਂਦੇ ਆ, ਕਾਮ ਤੁਹਾਨੂੰ ਬਾਹਰੋਂ ਵੇਖ ਕੇ ਸਤਾਵੇਗਾ, ਕ੍ਰੋਧ ਲੋਭ ਮੋਹ ਹੰਕਾਰ, ਪਰ ਚਿੰਤਾ ਜਿਹੜੀ ਹੈ ਅੰਦਰ ਰਹਿ ਗਈ ਸੀ ਨਾ, ਉਹ ਡੱਬਾ ਅੰਤਸ਼ ਕਰਨ ਦਾ ਸੀ, ਉਹ ਅੰਦਰੋਂ ਸਤਾਉਂਦੀ ਹੈ। ਚਿੰਤਾ ਅੰਦਰੋਂ ਦਗਦ ਕਰਦੀ ਹੈ, ਬਿਨਾਂ ਕਾਰਨ ਤੋਂ ਅੰਦਰ ਬੈਠਿਆਂ ਉਤਪੰਨ ਹੋਈ ਜਾਂਦੀ। ਕੋਈ ਕਾਰਨ ਨਾ ਹੋਵੇ ਤਾਂ ਵੀ ਚਿੰਤਾ, ਬਾਕੀ ਵਿਕਾਰ ਬਾਹਰੋਂ ਵੇਖ ਕੇ ਕਿਸੇ ਨਾ ਕਿਸੇ ਪ੍ਰਕਾਰ ਨਾਲ ਮਨ ਨੂੰ ਵਿਚਲਿਤ ਕਰਦੇ ਆ, ਪਰ ਚਿੰਤਾ ਅੰਦਰੋਂ ਦਗਦ ਕਰਦੀ ਹੈ। ਤੋ ਚਿੰਤਾ ਸੰਨੀ ਬਣ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕਿ ਜਿਹੜੀ ਚਿੰਤਾ ਹੈ ਉਹ ਸੰਨੀ ਬਣ ਕੇ ਪਲੱਕਰ ਬਣ ਕੇ ਸਾਡੇ ਇਸ ਮਨ ਰੂਪੀ ਲੋਹੇ ਨੂੰ, ਉਹ ਜਿਹੜੀ ਭੱਠੀ ਬਲ ਰਹੀ ਆ, ਅੱਗ ਬਲ ਰਹੀ, ਜਿਹਦੇ ਚ ਪਾਪਾਂ ਦਾ ਕੋਲਾ ਸੜ ਰਿਹਾ, ਜਿਹਦੇ ਚ ਪੰਜ ਵਿਕਾਰਾਂ ਦੀ ਅੱਗ ਬਲ ਰਹੀ, ਉਹਦੇ ਵਿੱਚ ਸਾਡੇ ਮਨ ਨੂੰ ਸਾੜਦੀ ਹੈ।
ਪਿਆ ਮਨੂਰ ਕੰਚਨ ਫੇਰੇ ਹੋਵੇ ਜੇ ਗੁਰੂ ਮਿਲੇ ਤਿਨੇਹਾ।
ਕਹਿੰਦੇ ਐਸਾ ਨਹੀਂ ਕਿ ਹੁਣ ਇਸ ਲੋਹੇ ਦਾ ਕੁਝ ਹੱਲ ਨਹੀਂ ਹੋ ਸਕਦਾ, ਵੀ ਇਹ ਸੜ ਗਿਆ, ਮਨੂਰ ਹੋ ਗਿਆ, ਵੀ ਗਲ ਸੜ ਗਿਆ, ਵੀ ਇਹਦਾ ਕੁਝ ਹੱਲ ਨਹੀਂ ਹੋਣਾ। ਕਹਿੰਦੇ ਜੇ ਗਲਿਆ ਸੜਿਆ ਲੋਹਾ ਵੀ ਪਾਰਸ ਨੂੰ ਮਿਲ ਜਾਏ ਤੇ ਉਹ ਵੀ ਸੋਨਾ ਬਣ ਜਾਂਦਾ। ਕਹਿੰਦੇ ਇਸੇ ਤਰ੍ਹਾਂ ਸਾਡਾ ਜਿਹੜਾ ਇਹ ਮਨ ਹੈ, ਜੇ ਮਨੂਰ ਹੋ ਵੀ ਗਿਆ ਗਲੇ ਸੜੇ ਲੋਹੇ ਵਾਂਗੂ, ਤੇ ਇਹ ਫਿਰ ਸੋਨਾ ਬਣ ਸਕਦਾ ਜੇ ਸਤਿਗੁਰੂ ਜੀ ਮਿਲ ਜਾਣ, ਪੂਰਾ ਗੁਰੂ ਮਿਲ ਜਾਏ।
ਸਤਿ ਸ੍ਰੀ ਅਕਾਲ।
ਪਾਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰੂ ਮਿਲੈ ਤਨੇਹਾ। ਜੇ ਸਤਿਗੁਰੂ ਜੀ ਮਿਲ ਜਾਣ ਤੇ ਮਿਲੇ ਵੀ ਗੁਰੂ ਐਸਾ ਜਿਹੜਾ ਪਾਰਸ ਵਾਂਗੂ, ਆਹ ਸਾਡੇ ਇਸ ਗਲੇ ਸੜੇ ਹੋਏ ਮਨ ਰੂਪੀ ਲੋਹੇ ਨੂੰ ਸੋਨਾ ਬਣਾ ਦੇ, ਐਸਾ ਗੁਰੂ ਮਿਲੇ, ਐਸਾ
ਐਸਾ ਗੁਰਵਡ ਭਾਗੀ ਪਾਇਆ, 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 ਐਸਾ ਗੁਰਵਡ ਭਾਗੀ ਪਾਇਆ। ਭੁੱਲੇ ਮਾਰਗ ਜਿਨਹੈ ਬਤਾਇਆ, ਭੁੱਲੇ ਮਾਰਗ ਜਿਨਹੈ ਬਤਾਇਆ, ਭੁੱਲੇ ਮਾਰਗ ਜਿਨੇ ਬਤਾਇਆ, ਭੁੱਲੇ ਮਾਰਗ ਜਿਨੇ ਬਤਾਇਆ, ਐਸਾ ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ।
ਐਸੇ ਸਤਿਗੁਰੂ ਭਾਗਾਂ ਨਾਲ ਪ੍ਰਾਪਤ ਹੁੰਦੇ ਪਾਰਸ ਵਾਂਗੂ, ਰਾਮ ਪਾਰਸ ਚੰਦਨ, ਹਮ ਕਾਸ਼ਟ ਲੋਸ਼ਟ ਹਰ ਸੰਗ ਹਰੀ ਸਤਸੰਗ ਭਏ ਹਰ ਕੰਚਨ ਚੰਦਨ ਕੀਨੇ। ਕਹਿੰਦੇ ਜੇ ਐਸਾ ਗੁਰੂ ਮਿਲ ਜੇ ਪਾਰਸ ਵਾਂਗੂ ਤਾਂ ਸਾਡਾ ਇਹ ਗਲਿਆ ਸੜਿਆ ਮਨ मन रूपी लोहा जेड़ा विकारां दी पट्ठी विच सड़दा सड़दा बिलकुल कोले कोले होया फिरदा, गुरु साहब जी दा संग करके फिर सोना हो सकदा। हां जी,
एक नाम अमृत ओ देवे तो नानक त्रिष्ट सदेहा।
गुरु किवें करदा है पारस तो किवें लोहे तो सोना बना लैंदा गुरु? कहिंदे सतगुरु जी की करदे है, अपनी शरण आए अपने सिख नूं नाम दा दान बख्शदे ने, अमृत रूपी नाम। एक नाम अमृत ओ देवा, एक नाम रूपी अमृत दिंदे आ सतगुरु। जिस नाम रूपी अमृत नूं प्राप्त करके सिख दी जेड़ी देह है, त्रिष्टस दा मतलब हुंदा सफल हो जानी, कहिंदे फिर उहदी देह सफली हो जांदी है, उहदी इह काया सफली हो जांदी है जिहनूं सतगुरु जी नाम रूपी अमृत दा दान बख्शदे। इह पावन शब्द बीबी अमरो जी ने सतगुरु गुरु नानक पातशाह दा अपने मुखार बिंद चो उचारण कीता।
निशानी चंद सुन के सतगुर शब्द को मन पयो हुलासा।
सतगुरु जी दा शब्द सुन के मन च एकदम हुलास पैदा होया गुरु अमरदास साहब दे। जदे शब्द सुनिया ना गौ नाल प्यार नाल सुनिया ते मन विच हुलास विगास पैदा होया।
मोए दशा अस अब अहे जिम शब्द प्रकाशा।
सोचदे ते कहंदे मेरी दशा बिलकुल इस वेले एहो जी है जिहो जी सतगुरां ने इस शब्द विच दसी है। गले सड़े उसे लोहे वांगू मेरी दशा है, बिलकुल ये शब्द मानो मेरी ही दशा बयान कर रहा है। इन्हें मेरे ही हालात वर्णन करके मानो सतगुरु जी ने मेरी ही हालत इस शब्द द्वारा वर्णन कीती है।
तरुण अवस्था बित गई बिरधापन पावा।
मेरी जवानी दी अवस्था बीत गई है, हुण बिरध हो गया हां।
लोहा हो तो मनूर पा कित काज न आवा।
लोहा सी पहला जवानी सी लोहे वांगू बली सी, पर हुण बिरध हो गया। जिवें लोहा नहीं गल सड़ जांदा, हुण गलिया सड़िया लोहा किहड़े काम आउंदा। कहदे इसे तरह मैं भी उस लोहे समान जवानी तो बिरध हो गया हां, भाव जिवें लोहा गल सड़ जांदा किसे काम नहीं आउंदा, ओह मेरी हालत।
लोहे को पारस छुवे कंचन हो जाई।
पारस गले सड़े लोहे नूं भी जे पारस छू जाए ता ओ लोहा कंचन हो जांदा सोना हो जांदा।
मम मनूर को गुर मिले सुध करे बनाई।
मैनू मनूर होए गले सड़े लोहे वांगू जे सतगुरु सच्चे पातशाह गुरुदेव जी पारस बन के मिल जान ता मेरी दशा भी सुधर सकती है, मैं भी स्वर्ण हो सकता हाँ।
मनो शब्द मुझ पर कियो अस दशा शरीरा।
तैनू सतगुरु जी शुद्ध कर लैणगे जदो सतगुरु जी मिलनगे। मानो इस शब्द विच सतगुरां ने मेरी ही दशा बयान कीती है, जायो कह लो गुरु नानक साहब मेरे वास्ते ये शब्द उचार के गए हन।
किम विचार बूझत पए आशे गंभीरा।
एदा विचार करके बड़े डूंगे आशे ते गंभीर आशे दे मालक सतगुरु गुरु अमरदास साहब जी पुछन लगे।
शब्द करियो किस को आए कित ते तुम पावा।
लगे हे पुत्री ए दस ए शब्द किना दा उचारिया होया है, उरे पावन शब्द तुसी कित्थों प्राप्त कीता, तुहानू कित्थों प्राप्त होया है।
करनहार अब है के नए जिन शुभ पद गावा।
पावन शब्द नू करन वाले हुण हैण के नहीं, उस वक्त है के नहीं, हैण के नहीं, इस पावन शब्द दे द्वारा शुभ गति प्राप्त हुंदी है।
सुनत रोम हर खन पयो मन प्रेम बंधाए।
पावन शब्द नू सुन के मेरा रोम रोम खिड़ गया है और मेरे मन विच सतगुरां प्रति प्रेम भाव उत्पन्न होया।
मेरे हित उधार बे ए रुचिर बनायो।
तां इउं जापदा मेरे उधार करने वास्ते सतगुरु जी ने शब्द बनाया है, मेरे उतारे पार उतारे वास्ते गुरुदेव ने शब्द उचारिया है।
सुन बीबी अमरो कयो श्री नानक पूरे,
सुन के बीबी अमरो जी बोले, कहन लगे पिता जी धन श्री गुरु नानक देव साहब सच्चे पातशाह दिन दुनिया दे मालक आप पार ब्रह्म परमेश्वर इस मात लोक दी धरती ते आए।
तीनों बनायो शब्द को जिसमें फल रूरे,
पावन शब्द उन्होंने उचारिया है, उन्होंने रसना तो आया है संसार विच। निरंकार दी बाणी गुरु नानक साहब दी रसना तो उचरी गई है, जिस पावन शब्द द्वारा हिरदे विच परम आनंद प्राप्त हुंदा है।
अपर बोत बानी बनी इनको मुख द्वारा,
जी इस पावन शब्द तो इलावा गुरु नानक साहब दी होर भी बहुत सारी बाणी है जो उन्होंने अपनी रसना तो उचारण कीती है।
जिसके पट बे प्रेम ते पौजल निस्तारा,
जिस अमृतमयी बाणी नु पढ़ के हिरदे च प्रेम पैदा हुंदा है, उरे जीव इस भवजल तो पार उतरदा है।
सुने पठे मेरो पिता मन प्रेम विशाला,
हुण इस वक्त इस पावन बाणी नु सुनदे हन पढ़दे ने बड़े प्रेम सहित, ओ हन मेरे पिता जगत गुरु श्री गुरु अंगद देव साहिब जी महाराज, ओ इस पावन बाणी नु पढ़दे ते सुनदे हन।
गाए रबाबी तिनो टिग थित दोनों काला,
दोवे वेले सुबह अमृत वेले ते शाम नु मेरे पिता जी दे दीवान विच दरबार विच इस पावन बाणी दा कीर्तन रबाबी सिखा के करदे हन। दोवे वेले रबाबी आके इस बाणी नु गाउंदे हन।
श्री सतगुर नानक अबे बैकुंठ पधारे,
इस बाणी नु उचारण वाले सतगुरु गुरु नानक साहिब सच्चे पातशाह जी महाराज इस वक्त सचखंड चले गए ने।
निज स्थान निज जोत दे मम पिता बिठारे,
ने अपने स्थान ते अपनी जोत दे करके मेरे पिता जी नू अपने स्थान ते बिठाया गुरियाई दे के।
तीनों निकट ते कंट कर बो सुनत रहंती,
ए बाणी मैं उना दे पासो सुन के कंठ कीती है। सुन सुन के खालसा जी, बहुत सारे पुराने बुजुर्ग पंजाबी नहीं सी पढ़ने, गुरमुखी नहीं सी पढ़नी जानदे, हुण भी हैन कई जिन्हां ने गुरबाणी नू सुन सुन के याद कीता होया। नित नेम दियां बाणियां सुखमणी साहब तक भी पुराने बुजुर्गां ने सुन सुन के ही चेते कीता हुंदा सी, इन्ना सुरता बिरता सी। तो हुण तां जपजी साहब पढ़ के वह भी चेते करना सानू औखा जिहा लगदा है। खैर बीबी अमरो जी कहिंदे कि इह पावन बाणी दे जिहड़े शब्द हन मैं अपने पिता जी दी रसना तो सुन के उन्हां दे दरबार च कीर्तन हुंदा सुन सुन के याद कीते होए ने।
सतगुर गिरा प्रचार ते गन किल विखहंती,
ये सतगुरां दी गिरा बाणी है जिस नूं रसना तो पढ़िए ते सुनिए ते इस नूं पढ़न सुनन दा ए पुन है कि इस बाणी नूं पढ़ के सुन के सारे पाप कट्टे जांदे हन। गन किल विखहंती, सारे किल विखां पापां दा नाश हो जांदा है।
सेवत सिख अनेक है जिनके वड भागा,
राज जी दे अनेक ही सेवक सिख ने जिन्हां दे वड्डे भाग हन।
सर्ब विकारन त्याग कै मन सिमरन जागा,
सारे विकार त्याग दिते ने और जिन्हां दे मना विच अकाल पुरख जी का सिमरन जगया होया ऐसे सिख गुरु साहब जी दे पास रहिंदे ने।
सुनत अमर बोले बोर दुतिया सुन लीजे,
सुन के सतगुरु गुरु अमरदास साहब जी बोले, हे बेटा सुन
मेरे पर उपकार एओ करुणा कर कीजे,
तू हुण मेरे ते उपकार कर, करुणा कर, करुणा दा मतलब हुंदा दया कर, ते करुणा करके मेरे ते उपकार कर।
लियो संग ते को चलो देव मोहे मिलाई,
मैनू अपने नाल लै के चल और अपने पिता गुरु श्री गुरु अंगद देव साहब जी नाल मैनू मिलाओ, मैं जाके उना दे दर्शन करा।
दर्शन की प्यासा लगी अब रेहो न जाई।
इस पवित्र बाणी नू सुन के मेरे हृदय विच सतगुरु जी दे दर्शना दी प्यास लग आई है, हुण मैं रह नहीं सकता। उना दे दर्शन कीते बिना रह नहीं सकता। उना दे दर्शना दी तीव्र प्यास, दर्शन प्यासी दिन सरात, चितवो अन दिन नीत, ए प्यास हिरदे विच लग आई है।
वृद्ध अनाथ अजान में समरथ ते ही ना।
मैं हुण बुढ़ा हो चुका हां बेटा, शरीर विच भी ओ तान बल नहीं रहा। मैं अनाथ हां, बुढ़ा होण दे बावजूद भी अनाथ हां हाले ताई, क्योंकि मैनू हाले तक नाथ नहीं मिलिया, मेरे स्वामी नहीं मिले।
मर्त मोए जीवाए है हे सुता प्रवीना।
समरथा तो हीना हां हे बेटी, तू मैनू मरदे नू जीवा दिता है। मैं ता मर जाना सी, प्रण कर लिया सी कि हुणे शरीर त्याग देना है, पर मैनू मुर्दे नू तू जीवन दान दे दिता है।
सुन अमरो ने पुन पनियो तुम वृद्ध हमारे।
ए सुन के बीबी अमरो जी बोले, कहन लगे पिता जी तुसी साडे बुजुर्ग हो वड्डे हो।
क्यों ने मानो बैन को मैं बिना बिचारे।
मैं तुहाडा वचन भला क्यों ना मन्नांगी, तुहाडा वड्डियां दा हुक्म है, बिना विचारियां तुहाडा हुक्म मन्नांगी।
ओ को ससुर स्थान हो सम पिता बिचारो।
सहुरे दे स्थान ते हो आप जी, ते सहुरे ते पिता विच की फर्क है, मेरे पिता दे समान हो।
एक प्रांत मैं डरत हो बिन कहे पधारो।
मैं तुहाडा कहना मोड़ नहीं सकदी, परंतु एक मेरे मन विच बड़ा वड्डा डर है, ओ ए है कि मैं अपने पिता गुरु अंगद साहब दी आग्या बिना उना दे पास नहीं जांदी। जदों बुलाउंदे ने मैं उदों जांदी हां।
पित सतगुर को अदब सो दरसों दरसन्ना।
मैं अपने पिता सतगुरु जी दे बड़े अदब नाल जाके दर्शन कर दी हां।
तिन रजाई मैं नित रहो बहु करो प्रसन्ना।
उना दी रजा विच उना दी आग्या विच रहिंदी हां, ता जो मैनू उना दी प्रसन्नता ते खुशी प्राप्त होवे।
जावो निकट ना बिन कहे बिन विदा न आवो।
जदों तक ओ बुलाउंदे नहीं मैं उना दे पास जांदी नहीं। जदों चली जावां उना पास, ते जदों तक ओ आग्या दे के आखण ना भी हुण जा, उना दे कहे बिना मैं आउंदी नहीं।
रिस कर कुछ ने अब कही जाते डर पावो।
मैं उना दा डर ते पै अपने हिरदे च रख दिया, क्योंकि वो वली पुरख ने, किते मेरे कोलों कोई ऐसी कुताही ना हो जावे कि उना नू रोस विच कुछ बचन कहना पवे। मैं इस करके अपने मन विच डरदी हां, भै पीत रहिंदी हां, उना दा डर रखदी हां।
सुन बोले श्री अमर जी तू मत कर चिंता।
गुरु अमरदास साहब जी बोले, बेटा तू चिंता ना कर,
अंतर जामी घटन के होए जे भगवंता।
सतगुरु जी अंतर जामी ने सब घटा दी जानन वाले हन।
कोने करे मन भंग को हेरे मन प्रेमा।
मैं जानदा हां कि ओ साडे हिरदे दा प्रेम भाव वेखणगे, ओ तुहाडे ते नाराज जां खफा नहीं होणगे जे तुसी चलोगे मैनू नाल लैके।
दास जान टिग राख है देह मग छीमा।
मैनू अपना दास जान के अपनी शरण च रखणगे, और मैनू छेम दा मतलब हुंदा मुक्ति कल्याण, और मैनू मुक्ति दा दान दे के निवाजणगे।
वृद्ध बिने सुन दीन की अमरो कर तैयारी।
सतगुरु जी दे ए बचन सुन के बीबी अमरो जी ने उसे वेले तैयारी कीती।
जीवर लिए हकार के चढ़ कर असवारी।
जेडे कराक हुंदे आ चीवर आदक, ओ बुला ले, पालकी विच इक सवार हो करके बीबी अमरो जी चल पए, सतगुरु गुरु अमरदास साहब भी चल पए।
चले पंथ शुभ शगन ते शुभ बाई समीरा
चले ते बड़ी मिठी मिठी ठंडी ठंडी हवा चलन लगी
परखत हरकत चित में होए काज गहीरा
अरदास साहब जी परखते जाते मन च बड़े हित नाल कि मेरा ये जीवन का कार्य हुण सफल होवेगा
सने सने मार्ग चले पिक ग्राम खडूरा
सहजे बासर के ग्राम तो चल के खडूर साहब जदों नेड़े पहुंच गए
बीबी अमरो तब के पित सतगुर पूरा
बीबी अमरो जी गुरु अमरदास साहब तो कहन लगे के मेरे सतगुरु पिता जी पूर्ण वली गुरु हैं
ग्राम निकट तुम बैठिए मैं जाओ अगारी
के मैं पहला उना कोलो आग्या ले लवा के तुहानू उत्थे ले जान वास्ते पुछावा पहला तुसी इत्थे बाहर बैठो सजो मैं जाके उना दी आग्या ले लवा अगे जाके
एक सुभाव सतगुरु को पुन लियो हकारी
सतगुरां दा रुख वेख के क्यों आग्या देणगे ते फिर मैं आप जी नूं बुला लवांगी
आग्या करे प्रसन्न होए पूछो जब जाई
जदों मैं जाके उना नूं पुछांगी ते उह तुहानूं बुलाउण दी आग्या देणगे
मिलो बहर टिग रहो तिन लक चलो रजाई
फिर उना नूं आप जी मिल लैणा उना दे पास रहना जिवें आप जी दी इच्छा होवे उना दी रजा च चलना एदा कह के बीबी अमरो जी गुरु अंगद साहब दे चरणा च हाजिर होए ने बीबी अमरो नूं वेख के साहब कहिंदे आ बेटा तैनू तां असीं सद्या नहीं सी किवें आई है जे आ गए हो ते फिर जिन्हां नूं नाल लै के आए उन्हां नूं क्यों बाहर छड्ड आए हो सतगुरु गुरु अमरदास साहब गुरु अंगद साहब दे चरणा च हाजिर होए ने ओ कथा आप जी अगलिया प्रसंगा विच सरवण करोगे।